ਜੀ ਮੇਰੇ ਨਾਲ ਟੈਲੀਫੋਨ ਲਾਈਨ ਤੇ ਸਿਮਰਪਾਲ ਜੀ ਜੁੜੇ ਨੇ ਤੇ ਸਿਮਰ ਜੀ ਬਹੁਤ ਸਵਾਗਤ ਹੈ ਤੁਹਾਡਾ SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ ਸੋ ਮਚ।
ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗਾ ਜੀ ਕਿ ਤੁਹਾਨੂੰ ਅਰਜਨਟੀਨਾ ਜਦੋਂ ਤੁਸੀਂ ਸੀਗੇ ਤਾਂ ਤੁਹਾਨੂੰ ਉੱਥੇ ਪੀਨਟ ਪ੍ਰਿੰਸ ਦੇ ਨਾਂ ਤੋਂ ਜਾਣਿਆ ਜਾਂਦਾ ਸੀਗਾ ਤੇ ਮੈਂ ਤਾਂ ਇਹਨੂੰ ਇੱਕ ਬਹੁਤ ਵੱਡੀ ਸਕਸੈਸ ਹੀ ਮੰਨਦਾ ਤੇ ਦੱਸੋਗੇ ਕਿ ਕਿਸ ਤਰ੍ਹਾਂ ਇਹ ਮੁਮਕਿਨ ਹੋ ਪਾਇਆ ਤੁਸੀਂ ਆਪਣੇ ਲਈ ਐਡਾ ਵੱਡਾ ਨਾਮ ਨਾ ਉੱਥੇ ਕਿੱਦਾਂ ਖੱਟ ਸਕੇ?
ਓਕੇ, ਸੋ ਬੇਸਿਕਲੀ ਜੀ ਮੈਂ ਜੀ ਇੱਕ ਮਲਟੀਨੈਸ਼ਨਲ ਨਾਲ ਕੰਮ ਕਰ ਰਿਹਾ ਸੀ 2001 ਤੋਂ। ਆਈ ਹੈਡ ਵਰਕਡ ਇਨ ਵੇਰੀਅਸ ਕੰਟਰੀਜ਼, ਅਫਰੀਕਾ ਦੀਆਂ 3 ਕੰਟਰੀਜ਼ 'ਚ ਮੈਂ ਰਿਹਾ ਸੀ ਤੇ 2005 'ਚ ਮੈਨੂੰ ਕੰਪਨੀ ਨੇ ਨੋਮੀਨੇਟ ਕੀਤਾ ਕਿ ਅਰਜਨਟੀਨਾ 'ਚ ਜਾ ਕੇ ਆਪਰੇਸ਼ਨ ਸਟਾਰਟ ਕਰਨੇ ਆ
ਜੀ।
ਤੇ ਹਰ ਕੰਟਰੀ 'ਚ ਜਦੋਂ ਓਪਨ ਕਰੀਦਾ ਸੀ ਤੇ ਕੋਈ ਇੱਕ ਲੀਡ ਪ੍ਰੋਡਕਟ ਹੁੰਦਾ ਸੀ, ਲੀਡ ਕ੍ਰੋਪ ਹੁੰਦਾ ਸੀਗਾ ਤੇ ਅਰਜਨਟੀਨਾ ਵਾਸਤੇ ਪੀਨਟ ਸੀਗਾ ਕਿਉਂਕਿ ਐਜ਼ ਅ ਕੰਪਨੀ ਪੀਨਟ ਦੀਆਂ ਟੌਪ 5 ਐਕਸਪੋਰਟਿੰਗ ਕੰਟਰੀ 'ਚ ਅਸੀਂ ਪਾਰਟੀਸਪੇਟ ਕਰਨਾ ਸੀਗਾ ਤੇ ਅਰਜਨਟੀਨਾ ਵਾਸ ਦ ਥਰਡ ਕੰਟਰੀ ਆਫਟਰ ਚਾਈਨਾ, ਇੰਡੀਆ ਐਂਡ ਸਾਊਥ ਅਫਰੀਕਾ। ਤੇ ਇਸ ਕਰਕੇ ਉੱਥੇ ਪੀਨਟ ਦੇ ਆਪਰੇਸ਼ਨ ਸ਼ੁਰੂ ਕਰਨ ਤੇ ਮੈਂ ਗਿਆ ਤੇ ਟ੍ਰੈਡੀਸ਼ਨਲ ਮਾਡਲ ਜਿਹੜਾ ਕੰਪਨੀ ਦਾ ਹੁੰਦਾ ਉਹ ਇਹ ਹੁੰਦਾ ਕਿ ਓਰੀਜਿਨੇਟ ਕਰਨਾ, ਫਾਰਮਰਸ ਤੋਂ ਖਰੀਦਣੀ ਹੈ, ਕ੍ਰੋਪ ਪ੍ਰੋਸੈਸ ਕਰਨੀ ਹੈ ਤੇ ਐਕਸਪੋਰਟ ਕਰਨੀ ਹੈ। ਤੇ ਉੱਥੇ ਜਾ ਕੇ 2-3 ਮਹੀਨੇ ਚ ਵਾਈਲ ਵੀ ਵੇਅਰ ਗੋਇੰਗ ਅਬਾਊਟ ਡੂਇੰਗ ਦ ਨਾਰਮਲ ਮਾਡਲ ਬੀਪਨ ਦਾ ਓਰੀਜਿਨੇਸ਼ਨ ਦਾ, ਤੇ ਅਸੀਂ ਇਹ ਰਿਲਾਈਜ਼ ਕੀਤਾ ਕਿ ਬਹੁਤ ਜ਼ਿਆਦਾ ਅਸੀਂ ਉਸ ਮਾਡਲ ਨਾਲ ਗਰੋ ਨਹੀਂ ਕਰ ਪਾਵਾਂਗੇ ਕਿਉਂਕਿ ਉੱਥੇ ਜਿੰਨੇ ਟੌਪ ਦੇ ਐਕਸਪੋਰਟਰ ਸੀਗੇ ਉਹ ਸਾਰੇ ਫਾਰਮਿੰਗ ਕਮਿਊਨਿਟੀ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਟਾਈ ਅਪ ਸੀਗੇ। ਸੋ ਕਹਿਣ ਦਾ ਮਤਲਬ ਕਿ ਕੋਈ ਬਹੁਤ 25% ਪ੍ਰੋਡਕਸ਼ਨ ਜਿਹੜੀ ਸੀਗੀ ਕਹਿ ਲਓ ਉਹ ਓਪਨ ਕੈਟੇਗਰੀ ਦੀ ਸੀਗੀ ਤੇ 75% ਜਿਹੜੇ ਫਾਰਮਰ ਸੀਗੇ ਉਹ ਸਾਰੇ ਕੰਪਨੀਜ਼ ਨਾਲ ਟਾਈ ਅਪ ਸੀਗੇ। ਤੇ ਉਸ ਵੇਲੇ ਅਸੀਂ ਪ੍ਰਪੋਜ਼ ਕੀਤਾ ਕਾਰਪੋਰੇਟ ਆਫਿਸ ਨੂੰ ਕਿ ਕਿਉਂ ਨਾ ਅਸੀਂ ਹੀ ਫਾਰਮਿੰਗ ਵੱਲ ਜਾਈਏ ਇਨਸਟੈਡ ਆਫ ਫਾਈਟਿੰਗ ਫੋਰ ਦਾ ਕ੍ਰੋਪ ਦੈਟ ਇਜ਼ ਆਲਰੇਡੀ ਦੇਅਰ। ਤੇ ਕੰਪਨੀ ਨੇ ਅਲਾਓ ਕੀਤਾ ਇੱਕ ਛੋਟਾ ਜਿਹਾ ਪਾਇਲਟ ਕਰਨ ਨੂੰ ਤੇ ਪਹਿਲੇ ਸਾਲ ਅਸੀਂ 700 ਹੈਕਟੇਅਰ ਕੀਤਾ ਸੀਗਾ, 4 ਫਾਰਮ ਉੱਥੇ ਲੀਜ਼ ਕੀਤੇ ਐਂਡ ਦੈਟ ਐਕਸਪੈਰੀਮੈਂਟ ਵੈਂਟ ਆਫ ਵੈਰੀ ਵੈਲ। ਤੇ ਉਸ ਤੋਂ ਬਾਅਦ ਫਿਰ ਫਾਰਮਲੀ ਅਪਰੂਵਲ ਮਿਲਿਆ ਤੇ ਕੰਪਨੀ ਨੇ ਅਗਲੇ ਸਾਲ ਅਸੀਂ ਫਿਰ 6,000 ਹੈਕਟੇਅਰ ਕੀਤਾ। ਇਸ ਤਰ੍ਹਾਂ ਫਿਰ 2-3 ਸਾਲਾਂ 'ਚ ਅਸੀਂ ਕੁਛ ਅਗਲੇ ਸਾਲ 9,000 ਫਿਰ 12,000 ਫਿਰ 18,000 ਤੇ 20,000 ਹੈਕਟੇਅਰ ਤੱਕ ਅਸੀਂ ਪਹੁੰਚ ਗਏ। ਤੇ ਉਸ ਵੇਲੇ ਮੈਨੂੰ ਲੱਗਦਾ ਆਈ ਥਿੰਕ ਇਟ ਵਾਸ ਇਨ 2009 ਕਿ ਮੈਨੂੰ ਇੰਡੀਅਨ ਅੰਬੈਸੀ ਵੱਲੋਂ ਫੋਨ ਆਇਆ ਸੀਗਾ ਕਿ ਸਾਡੇ ਅੰਬੈਸਡਰ ਸਾਹਿਬ ਉੱਥੇ ਕੋਰਦੋਵਾ ਰੀਜਨ ਜਿੱਥੇ ਅਸੀਂ ਸੀਗੇ ਉੱਥੇ ਕੋਈ ਗੋਲਫ ਟੂਰਨਾਮੈਂਟ 'ਚ ਪਾਰਟੀਸਪੇਟ ਕਰਨ ਆ ਰਹੇ ਨੇ ਤੇ ਹੀ ਵੁੱਡ ਲਾਈਕ ਟੂ ਮੀਟ ਅਸ ਐਂਡ ਸੀ ਆਵਰ ਆਪਰੇਸ਼ਨਸ। ਤੇ ਆਈ ਵਾਸ ਮੋਰ ਦੈਨ ਹੈਪੀ। ਤੇ ਉਹ ਫਿਰ 2 ਦਿਨ ਰਹੇ ਉੱਥੇ ਤੇ ਅਸੀਂ ਉਹਨਾਂ ਨੂੰ ਫਾਰਮ 'ਤੇ ਲੈ ਕੇ ਗਏ ਤੇ ਆਪਣੇ ਪ੍ਰੋਸੈਸਿੰਗ ਫੈਕਟਰੀ ਜਿਹੜੀ ਸੀਗੀਆਂ ਉਹ ਦਿਖਾਈਆਂ ਤੇ ਉਹਨਾਂ ਨੂੰ ਬਲੌਗਿੰਗ ਕਰਨ ਦਾ ਥੋੜਾ ਸ਼ੌਕ ਹੈਗਾ ਅਜੇ ਵੀ ਰਿਟਾਇਰ ਹੋਣ ਤੋਂ ਬਾਅਦ ਵੀ। ਤੇ ਉਹਨਾਂ ਵਾਪਸ ਜਾ ਕੇ ਫਿਰ ਆਪਣਾ ਇੱਕ ਆਰਟੀਕਲ ਲਿਖਿਆ ਸਾਡੇ ਆਪਰੇਸ਼ਨ ਬਾਰੇ ਤੇ ਮੇਰੇ ਬਾਰੇ
ਜੀ।
ਤੇ ਉਹਨਾਂ ਪਹਿਲੀ ਵਾਰੀ ਇਹ ਟਾਈਟਲ ਉੱਤੇ ਲਿਖਿਆ ਕਿ ਪੀਨਟ ਪ੍ਰਿੰਸ,
ਪੀਨਟ ਪ੍ਰਿੰਸ
ਥੋੜਾ ਜਿਹਾ ਐਂਬੈਰੈਸਿੰਗ ਤਾਂ ਸੀਗਾ ਉਸ ਵੇਲੇ, ਬਟ ਦੈਨ ਉਹ ਉਹਨਾਂ ਦੇ ਆਰਟੀਕਲ ਨੂੰ ਆਈ ਥਿੰਕ ਇੰਡੀਆ ਪ੍ਰੈਸ ਨੇ ਪਿਕਡ ਅਪ ਲਾਈਕ ਐਨੀਥਿੰਗ,
ਐਬਸੋਲੂਟਲੀ ਜੀ,
ਆਲ ਓਵਰ ਦਾ ਪਲੇਸ, ਸਿੰਗਾਪੁਰ ਤੇ ਹਰ ਕੰਟਰੀ 'ਚ। I think for the diaspora it was a good news to read and talk about.
Ji, definitely.
So, what my idea is really here.
ਤੇ ਸਿਮਰ ਜੀ ਉਸੀ ਬਲੌਗ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਨੇ ਨਾ ਇੱਕ ਬੜਾ ਇੰਟਰਸਟਿੰਗ ਕਿੱਸਾ ਜਿਹੜਾ ਲਿਖਿਆ ਹੋਇਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕੁਛ ਲੋਕ ਸੋਚਦੇ ਸੀਗੇ ਵੀ ਕਿਉਂਕਿ ਤੁਸੀਂ ਟਰਬਨ ਪਾਉਂਦੇ ਸੀ ਤੇ ਉਹਨਾਂ ਨੇ ਸੋਚਿਆ ਕਿ ਵੀ ਇੱਥੇ ਕੋਈ ਮਹਾਰਾਜਾ ਰਹਿੰਦਾ, ਉਹਨਾਂ ਨੇ ਵਿਲਾ ਵੱਲ ਪੁਆਇੰਟ ਕਰਕੇ ਕਿਹਾ ਕਿ ਉੱਥੇ ਇੱਕ ਮਹਾਰਾਜਾ ਰਹਿੰਦਾ ਤੇ ਉਹਨੂੰ ਹਰ ਥਾਂ ਤੇ ਜਿੱਥੇ ਵੀ ਜਾਂਦਾ ਤੇ ਸਪੈਸ਼ਲ ਟ੍ਰੀਟਮੈਂਟ ਮਿਲਦਾ ਤੇ ਤੁਸੀਂ ਤੁਸੀਂ ਕਿੱਦਾਂ ਲੈਂਦੇ ਹੋ ਇਹ ਸਾਰੀ ਗੱਲਾਂ ਨੂੰ?
ਨਹੀਂ ਅਗੇਨ ਇਟ ਇਜ਼ ਇਹ ਸਟੋਰੀ ਜਿਹੜੀ ਹੈ ਉਹਨਾਂ ਨੇ ਬਣਾਈ।
ਅੱਛਾ ਜੀ।
ਥੋੜੀ ਜਿਹੀ ਇਹਨੂੰ ਇੰਟਰਸਟਿੰਗ ਕਰਨ ਨੂੰ ਮੈਂ ਉਹਨਾਂ ਨੂੰ ਕਾਫੀ ਕਿਹਾ ਸੀਗਾ, ਮੈਂ ਇਟ ਵਿਲ ਨਾਟ ਗੋ ਡਾਊਨ ਵੈਲ ਨਾਟ ਇਵਨ ਇਨ ਮਾਈ ਇਨ ਲਾਜ਼ ਸਾਈਡ, ਜੋ ਉਹਨਾਂ ਨੇ ਹੋਰ ਅੱਗੇ ਸਟੇਟਮੈਂਟ ਅੱਗੇ ਕੋਈ ਚੀਜ਼ਾਂ ਹੋਰ ਵੀ ਲਿਖੀਆਂ ਸੀਗੀਆਂ ਤੇ, ਬਟ ਇਹ ਸੀਗਾ ਕਿ ਉਹ ਜਦ ਅਸੀਂ ਜਿੱਥੇ ਰਹਿੰਦੇ ਸੀਗੇ ਉਹ ਸਿਟੀ 'ਚ ਉਹ ਸਾਹਮਣੇ ਹੀ ਗੋਲਫ ਕੋਰਸ ਸੀਗਾ, ਡੈਫੀਨੇਟਲੀ ਇਟ ਵਾਸ ਅ ਨਾਈਸ ਹਾਊਸ ਜਿੱਥੇ ਰਹਿ ਰਹੇ ਸੀ ਫੋਰਚੂਨੇਟ, ਤੇ ਉਹਨਾਂ ਨੇ ਜਿਹੜਾ ਖੇਲੇ ਤੇ ਉਹਨਾਂ ਨੇ ਵੈਸੇ ਜ਼ਿਕਰ ਕੀਤਾ ਸੀ ਤੇ ਉਹ ਅੱਗੇ ਜਿਹੜੇ ਉਹਨਾਂ ਦੇ ਗੋਲਫ ਪਲੇਅਰ ਸੀਗੇ ਉਹਨਾਂ ਨੇ ਕੁਛ ਕਮੈਂਟ ਕੀਤਾ ਤੇ ਇਹਨਾਂ ਨੇ ਉਸ ਚੀਜ਼ ਨੂੰ ਥੋੜਾ ਜਿਹਾ ਹੋਰ ਐਗਜੈਗਰੇਟ ਕਰਕੇ ਆਪਣੇ ਆਰਟੀਕਲ 'ਚ ਲਿਖਿਆ।
ਅੱਛਾ।
ਬਟ ਹੈਵਿੰਗ ਸੈਡ ਦੈਟ ਮੈਂ ਉੱਥੇ ਅਸੀਂ ਮਤਲਬ ਪਹਿਲੇ ਇੰਡੀਅਨ ਸੀਗੇ, ਪਹਿਲਾ ਸਿੱਖ ਸੀਗਾ ਮੈਂ ਉਸ ਏਰੀਆ 'ਚ ਰੀਜਨ 'ਚ
ਜੀ,
ਤੇ ਡੈਫੀਨੇਟਲੀ ਲੋਕ ਬੜਾ ਇੰਟਰਸਟ ਲੈਂਦੇ ਸੀਗੇ ਮੇਰੇ ਨਾਲ ਗੱਲ ਕਰਨ ਨੂੰ, ਭਾਵੇਂ ਨੂੰ ਜਾਣਦੇ ਹੋਣ ਨਾ ਜਾਣਦੇ ਹੋਣ, ਤੇ ਪੀਪਲ ਦੇ ਜੈਨੂਇਨਲੀ ਇੰਟਰਸਟਿਡ ਟੂ ਨੋ ਮੋਰ ਅਬਾਊਟ ਇੰਡੀਆ ਬਾਰੇ ਜਾਂ ਸਿੱਖਿਜ਼ਮ ਬਾਰੇ ਜਾਂ ਸਰਦਾਰਾਂ ਬਾਰੇ, ਸੋ ਉਹ ਚੀਜ਼ ਜ਼ਰੂਰ ਸੀਗੀ, ਇੱਕ ਇਨਕੁਇਜ਼ਿਟਿਵਨੈਸ ਸੀਗੀ ਉੱਥੇ. ਸੋ ਇਟ ਵਾਸ ਅ ਨਾਈਸ ਐਕਸਪੀਰੀਅੰਸ, ਬਟ ਲੀਵਿੰਗ ਅਪਾਰਟ ਦਿਸ ਮਹਾਰਾਜਾ ਥਿੰਗ, ਇਟ ਵਾਸ ਓਵਰਆਲ ਫੁਲਫਿਲਿੰਗ.
ਜੀ, ਤੁਹਾਡਾ ਜਿਹੜਾ ਕਰੀਅਰ ਹੈਗਾ ਜ਼ਿਆਦਾਤਰ ਉਹ ਐਗਰੀਕਲਚਰ ਦੇ ਨਾਲ ਰਿਲੇਟਡ ਇੰਡਸਟਰੀ ਦੇ ਵਿੱਚ ਰਿਹਾ ਹੈਗਾ ਸ਼ੁਰੂ ਤੋਂ, ਤੇ ਪਿਛੋਕੜ ਵੀ ਤੁਹਾਡਾ ਪਰਿਵਾਰ ਦੇ ਵਿੱਚ ਵੀ ਕਿਸੇ ਨੇ ਐਗਰੀਕਲਚਰ ਕੀਤੀ ਹੈ, ਕਰਦੇ ਰਹੇ ਨੇ?
ਨਹੀਂ ਜੀ, ਨਾਟ ਐਟ ਆਲ, ਫੈਮਿਲੀ ਆਫ ਇੰਜੀਨੀਅਰ. ਸੋ ਬਟ ਹਾਂ, ਮੈਂ ਜੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ 90s 'ਚ ਕੀਤੀ ਹੈ ਬੀ ਐੱਸ ਸੀ ਐਗਰੀਕਲਚਰ. ਮੈਂ ਫਸਟ ਈਅਰ ਐੱਮ ਐੱਸ ਸੀ ਵੀ ਕਰ ਰਿਹਾ ਸੀ, ਬਟ ਉਸ ਤੋਂ ਬਾਅਦ ਫਿਰ ਮੈਂ ਐੱਮ ਬੀ ਏ ਵੱਲ ਸ਼ਿਫਟ ਹੋ ਗਿਆ. ਸੋ ਆਲ ਮਾਈ ਐਕਸਪੋਜ਼ਰ ਅਬਾਊਟ ਫਾਰਮਿੰਗ ਵਾਸ ਲਿਮਿਟਿਡ ਟੂ ਦੈਟ ਟੈਨਰ ਇਨ ਅੰਮ੍ਰਿਤਸਰ. ਜੋ ਵੀ ਉੱਥੇ ਯਾਰ ਦੋਸਤ ਜੋ ਵੀ ਉਹਨਾਂ ਦੇ ਨਾਲ ਐਸੋਸੀਏਟ ਰਹਿ ਕੇ ਜਿੰਨਾ ਮੈਨੂੰ ਐਕਸਪੋਜ਼ਰ ਮਿਲਿਆ, ਦੈਟ ਵਾਸ ਮਾਈ ਓਨਲੀ ਐਕਸਪੋਜ਼ਰ ਇਨ ਫਾਰਮਿੰਗ.
ਜੀ, ਤੇ ਤੁਸੀਂ 98 ਦੇ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਹੈ ਐਜ਼ ਐਨ ਅਸਿਸਟੈਂਟ ਐਗਜ਼ੀਕਟਿਵ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਦੇ ਵਿੱਚ, ਤੇ ਵਿਦ ਇਨ ਅਬਾਊਟ 7 ਈਅਰਸ ਯੂ ਵਰ ਤੁਸੀਂ ਓਲਾਮ ਇੰਟਰਨੈਸ਼ਨਲ ਦੇ ਹੈੱਡ ਸੀਗੇ, ਕੰਟਰੀ ਹੈੱਡ ਸੀਗੇ ਅਰਜਨਟੀਨਾ ਵਿੱਚ, ਤੇ ਜਿਹੜਾ ਕਰੀਅਰ ਗਰੋਥ ਹੋਈ ਹੈ, ਗ੍ਰਾਫ ਕਾਫੀ ਸਟੀਪ ਪਰਸੈਂਟ ਰਿਹਾ, ਕੁਛ ਸ਼ੇਅਰ ਕਰਨਾ ਚਾਹੋਗੇ ਕਿ ਕੀ ਚੀਜ਼ਾਂ ਸੀਗੀਆਂ ਜਿਨ੍ਹਾਂ ਕਰਕੇ ਤੁਸੀਂ ਛੇਤੀ ਸਕਸੈਸਫੁਲ ਹੋ ਸਕੇ?
ਆਈ ਥਿੰਕ ਜੀ, ਪਹਿਲੀ ਗੱਲ ਤੇ ਹੈ ਕਿ ਮੇਅਰ ਸੀਗੀ, ਆਈ ਵਾਸ ਫੋਰਚੂਨੇਟ ਕਿ ਮੈਨੂੰ ਅਪੋਰਚੁਨਿਟੀ ਮਿਲਦੀਆਂ ਨਹੀਂ ਆ, ਬਟ ਹਾਂ ਡੈਫੀਨੇਟਲੀ ਮੈਂ ਇਫ ਆਈ ਲੁੱਕ ਬੈਕ, ਮੈਨੂੰ ਨਹੀਂ ਲੱਗਦਾ ਕਿ ਮੈਂ ਕੁਛ ਬਹੁਤ ਪਲਾਨ ਕੀਤਾ ਤੇ ਉਸ ਹਿਸਾਬ ਨਾਲ ਹੋਇਆ. ਪਲਾਨ ਜੋ ਵੀ ਬੰਦਾ ਕਰ ਸਕਦਾ ਉਸ ਤੋਂ ਵੱਧ ਹੀ ਹੋਇਆ ਹੈ. ਫਿਊ ਥਿੰਗਸ ਵਿੱਚ ਵਰਕ ਫੋਰ ਮੀ ਵੇਅਰ ਲਾਈਕ, ਵੱਖਰੇ ਵੱਖਰੇ ਟਾਈਪ ਦੇ ਰੋਲਸ ਹੁੰਦੇ ਆ ਜਦੋਂ ਵੀ ਤੁਸੀਂ ਆਪਣਾ ਕੈਰੀਅਰ ਸਟਾਰਟ ਕਰਦੇ ਹੋ, ਤੇ ਕਈ ਵਾਰ ਰੋਲਸ ਚੰਗੇ ਲੱਗਦੇ ਆ ਤੁਹਾਨੂੰ ਪਾਉਂਦੇ ਆ, ਕਈ ਵਾਰ ਨਹੀਂ ਠੀਕ ਲੱਗਦੇ. ਬਟ ਮੈਂ ਜਿਹੜਾ ਵੀ ਰੋਲ ਮਿਲਿਆ, ਭਾਵੇਂ ਉੱਥੇ ਮੈਂ ਥੋੜ੍ਹੀ ਦੇਰ ਰਿਹਾ, ਮੈਂ ਕੋਸ਼ਿਸ਼ ਜ਼ਰੂਰ ਕੀਤੀ ਕਿ ਉੱਥੇ ਪੂਰੀ ਤਰ੍ਹਾਂ ਇੰਗੇਜ ਹੋਵਾਂ, ਇਨਵੋਲਵ ਹੋਵਾਂ, ਤਾਂ ਕਿ ਉਹ ਭਾਵੇਂ 4 ਮਹੀਨੇ ਰਿਹਾ ਹੋਵਾਂ ਉੱਥੇ, ਉਸ ਚੀਜ਼ 'ਚ ਜਾਂ ਉਸ ਜਗ੍ਹਾ 'ਚ ਉਸ ਬਿਜ਼ਨਸ 'ਚ ਜੋ ਵੀ ਨਵੀਂ ਚੀਜ਼ ਆ ਉਹ ਮੈਂ ਪੂਰੀ ਡੈਡੀਕੇਸ਼ਨ ਨਾਲ ਆਪਣੇ ਆਪ ਨੂੰ ਇੰਗੇਜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਿੱਖਣ ਦੀ ਕੋਸ਼ਿਸ਼ ਕੀਤੀ. ਇਸ ਕਰਕੇ ਲਰਨਿੰਗ ਵੱਲ ਬੜਾ ਫਾਸਟ ਰਿਹਾ ਮੇਰਾ, ਕਿ ਨਵੀਆਂ ਨਵੀਆਂ ਚੀਜ਼ਾਂ ਮਿਲਦੀਆਂ ਨਹੀਂ ਅਤੇ ਮੈਂ ਆਪਣੇ ਆਪ ਨੂੰ ਫੋਰਸ ਕਰਦਾ ਰਿਹਾ ਕਿ ਉਸ ਚੀਜ਼ ਵੱਲ ਵੜਾਂ. ਉਹਦੇ 'ਚ ਇਹ ਵੀ ਜ਼ਰੂਰੀ ਹੁੰਦਾ ਕਿ ਤੁਹਾਡਾ ਇੱਕ ਕੰਫਰਟ ਜ਼ੋਨ ਹੁੰਦਾ ਤੇ ਤੁਹਾਨੂੰ ਕੰਫਰਟ ਜ਼ੋਨ ਤੋਂ ਬਾਹਰ ਨਿਕਲਣਾ ਪੈਂਦਾ, ਤੇ ਉਹ ਚੀਜ਼ ਮੈਂ ਆਪਣੇ ਆਪ ਨੂੰ ਪੁਸ਼ ਕਰਦਾ ਰਿਹਾ. ਦੂਸਰੀ ਚੀਜ਼ ਕਿ ਜਦੋਂ ਅਫਰੀਕਾ ਗਏ ਜਾਂ ਅਰਜਨਟੀਨਾ ਗਏ, ਉੱਥੇ ਟੋਟਲੀ ਜੋ ਅਸੀਂ ਪੜ੍ਹਾਈ ਕੀਤੀ ਸੀ ਜਾਂ ਜੋ ਪ੍ਰੀਵੀਅਸ ਬਿਜ਼ਨਸ ਆਕੂਪੇਸ਼ਨ ਗਈ ਸੀ, ਟੋਟਲੀ ਡਿਫਰੈਂਟ ਚੀਜ਼ ਮਿਲੀ, ਡਿਫਰੈਂਟ ਕਲਚਰ ਸੀ, ਡਿਫਰੈਂਟ ਬਿਜ਼ਨਸ ਸੈਟਅਪ ਸੀਗਾ, ਵੈਲਿਊ ਚੇਨ ਡਿਫਰੈਂਟ ਸੀਗੀਆਂ ਉੱਥੇ, ਤੇ ਉਹ ਓਪਨੈਸ ਟੂ ਉਸ ਚੀਜ਼ ਨੂੰ ਇਵੈਲੂਏਟ ਕਰਨਾ, ਨਵੀਂ ਪੋਸੀਬਿਲਿਟੀ ਨੂੰ ਦੇਖਣਾ, ਇੱਕ ਓਪਨੈਸ ਹੋਣੀ ਬਹੁਤ ਜ਼ਰੂਰੀ ਹੈ ਐਜ਼ ਅ ਪ੍ਰੋਫੈਸ਼ਨਲ, ਜਿਹੜੀ ਕਿ ਆਪਣੇ 'ਚ ਸੀ. ਫਿਰ ਤੀਸਰੀ ਚੀਜ਼ ਅਗੇਨ ਵਿੱਚ ਆਈ ਲੁੱਕ ਬੈਕ ਕਿ ਜਿਹੜਾ ਅਰਜਨਟੀਨਾ ਦਾ ਰੋਲ ਮੈਨੂੰ ਮਿਲਿਆ, ਉੱਥੇ ਮੈਨੂੰ ਇੱਕ ਅਪੋਰਚੁਨਿਟੀ ਮਿਲੀ ਕਿ ਮੈਂ ਟੀਮ ਆਪਣੇ ਹਿਸਾਬ ਦੀ ਬਣਾ ਸਕਾਂ, ਵਿਚ ਹੈਜ਼ ਵਰਕਡ ਲਾਈਕ ਮੈਜਿਕ ਫੋਰ ਮੀ. ਮੈਂ ਸਿਕਿਉਰਟੀ ਉੱਥੇ ਸਟਾਰਟ ਕੀਤਾ, ਆਪਣੀ ਸੋਚ ਦੇ ਹਿਸਾਬ ਦੇ ਬੰਦੇ, ਆਪਣੀ ਵਿਚਾਰਧਾਰਾ ਨਾਲ ਮਿਲਣ ਵਾਲੇ ਬੰਦੇ, ਵਰਕ ਐਥਿਕ ਵਾਲੇ ਬੰਦੇ, ਇਹ ਸਾਰੀ ਚੀਜ਼ ਮੈਂ ਆਪਣੇ ਹਿਸਾਬ ਨਾਲ ਟੀਮ ਫੋਰਮ ਕੀਤੀ ਤੇ ਉਹਨਾਂ ਨਾਲ ਟਾਈਮ ਸਪੈਂਡ ਕੀਤਾ ਤਾਂ ਕਿ ਉਹ ਇੱਕ ਸੇਮ ਕਲਚਰਲ ਮਾਇੰਡ ਸੈਟ ਨਾਲ ਤਿਆਰ ਹੋ ਜਾਣ. ਫਿਰ ਉਸ ਟੀਮ ਨੂੰ ਕਿੱਦਾਂ ਤੁਸੀਂ ਆਪਣੀ ਵਿਜ਼ਨ ਕਮਿਊਨੀਕੇਟ ਕਰ ਸਕੋ ਜਾਂ ਆਪਣੀ ਐਂਬੀਸ਼ਨ ਨੂੰ ਇਸ ਤਰ੍ਹਾਂ ਉਹਨਾਂ ਨਾਲ ਕਮਿਊਨੀਕੇਟ ਕਰੋ ਤਾਂ ਕਿ ਉਹ ਉਹਨਾਂ ਦੀ ਡ੍ਰੀਮ ਬਣ ਜਾਏ, ਇਹ ਚੀਜ਼ ਮੈਂ ਰਿਅਲਾਈਜ਼ ਕੀਤੀ ਕਿ ਉਹ ਟੀਮ ਪੂਰੀ ਤਰ੍ਹਾਂ ਮੇਰੇ ਜੋ ਵਿਚਾਰ ਸੀਗੇ ਉਹ ਉਸ ਚੀਜ਼ ਨੂੰ ਪੂਰੀ ਤਰ੍ਹਾਂ ਉਹਨਾਂ ਨੇ ਓਨ ਕਰ ਲਿਆ. ਸੋ ਦੈਟ ਇਜ਼ ਵਾਟ ਹੈਲਪਡ ਮੀ ਕਿ ਮੈਂ ਇਕੱਲਾ ਨਹੀਂ ਸੀਗਾ ਉੱਥੇ, ਕੋਈ ਆਪਣੀ ਟੀਮ ਜਿਹੜੀ ਖੜੀ ਕੀਤੀ, ਉਹਨਾਂ ਨੂੰ ਮੈਂ ਫਿਰ ਪੂਰਾ ਦੌੜਨ ਦਿੱਤਾ. ਮੈਨੂੰ ਵੀ ਮੇਰੇ ਸੀਨੀਅਰਸ ਨੇ, ਮੇਰੀ ਕੰਪਨੀ ਨੇ ਉਹ ਰਿਸਕ ਲਿਆ, ਮੈਨੂੰ ਅਲਾਓ ਕੀਤਾ ਕਿ ਮੈਂ ਆਪਣੇ ਤੌਰ ਤਰੀਕੇ ਨਾਲ ਜਾ ਸਕਾਂ. ਅਫਕੋਰਸ
ਤੁਸੀਂ ਆਪਣੀ ਲੀਡਰਸ਼ਿਪ ਲੀਡਰਸ਼ਿਪ ਉੱਥੇ ਚੰਗੇ ਤਰੀਕੇ ਨਾਲ ਐਗਜ਼ੀਕਿਊਟ ਕੀਤੀ.
ਹਾਂਜੀ, ਤੇ ਉਹ ਸੈਲਫ ਡੈਡੀਕੇਸ਼ਨ, ਡਿਸਿਪਲਿਨ ਕਹਿ ਲਓ, ਅਡੈਪਟੇਬਿਲਿਟੀ ਕਹਿ ਲਓ ਨਵੀਆਂ ਸਿਚੁਏਸ਼ਨ, ਤੇ ਟੀਮ ਫਾਰਮੇਸ਼ਨ, ਅਫੇਅਰ ਕਮਿਊਨੀਕੇਸ਼ਨ
ਜੀ,
ਤੇ ਬੀਇੰਗ ਦ ਫਸਟ ਇੰਡੀਅਨ, ਬੀਇੰਗ ਯੂ ਨੋ ਦ ਫਸਟ ਸਿੱਖ, ਬੀਇੰਗ ਅ ਟਰਬੰਡ ਪਰਸਨ, ਮੈਂ ਆਪਣਾ ਨੂੰ ਬਹੁਤ ਜ਼ਿਆਦਾ ਉਸ ਚੀਜ਼ 'ਤੇ ਵੀ ਡਿਸਿਪਲਿਨ ਕੀਤਾ ਕਿ ਹਰ ਚੀਜ਼ ਇੱਕ ਇੱਕ ਐਗਜ਼ਾਮਪਲ ਦੇ ਤੌਰ ਤੇ ਕੀਤੀ ਜਾਵੇ.
ਤੇ ਸਿਮਰ, ਤੁਸੀਂ ਹੁਣ ਇੱਕ ਹੋਰ ਕੰਪਨੀ 'ਚ CEO ਹੈਗੇ ਹੋ, ਲੂਈ ਡ੍ਰੇਫਸ ਕਮੋਡਿਟੀਜ਼ ਦੇ ਵਿੱਚ. ਤੁਸੀਂ, ਮੈਂ ਇਹ ਸਵਾਲ ਤੁਹਾਨੂੰ ਇਸ ਕਰਕੇ ਪੁੱਛ ਰਿਹਾ ਕਿਉਂਕਿ ਬਹੁਤ ਭਖਵਾਂ ਇਸ਼ੂ ਹੈਗਾ, ਖਾਸ ਕਰ ਡਿਵੈਲਪਿੰਗ ਇਕੋਨਮੀਜ਼ ਦੇ ਵਿੱਚ. ਅਕਸਰ ਇਹ ਪਰਸੈਪਸ਼ਨ ਹੁੰਦੀ ਹੈ ਕਿ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਹੈਗੀਆਂ ਨੇ ਉਹ ਆ ਜਾਂਦੀਆਂ ਨੇ, ਅਤੇ ਫਿਰ ਜਿਹੜੇ ਲੋਕਲ ਸਮਾਲ ਫਾਰਮਰ, ਸਮਾਲ ਬਿਜ਼ਨਸਿਸ ਜਿਹੜੇ ਹੈਗੇ ਆ, ਉਹ ਉਹਨਾਂ ਕਰਕੇ ਸਫ਼ਰ ਕਰਦੇ ਆ. ਅਤੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈਗਾ ਆ, ਕਿਉਂਕਿ ਤੁਸੀਂ ਉੱਦਾਂ ਦੀ ਹੀ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਹੈਗੇ ਹੋ?
ਕਿਸੇ ਵੀ, ਮੈਂ ਇਸ ਕੁਐਸਚਨ ਨੂੰ ਫਾਰਮਿੰਗ ਤੇ ਲਿਮਿਟਿਡ ਰੱਖਾਂਗਾ ਇਟਸ ਅ ਕੈਚ 22 ਸਿਚੁਏਸ਼ਨ ਕਿ ਜੇ ਕੰਪਨੀਜ਼ ਨਹੀਂ ਆਉਣਗੀਆਂ ਫਾਰਮਿੰਗ ਵੱਲ ਤੇ ਫਾਰਮਿੰਗ ਦੀ ਜਿਹੜੀ ਪ੍ਰੋਡਕਟੀਵਿਟੀ ਜਾਂ ਯੀਲਡ ਇੰਪਰੂਵਮੈਂਟ ਜਾਂ ਕੋਸਟ ਰਿਡਕਸ਼ਨ ਜਿਹੜੀਆਂ ਹੋਣਗੀਆਂ ਉਹ ਨਹੀਂ ਆਉਣਗੀਆਂ ਜੇ ਬਿਜ਼ਨਸ ਐਜ਼ ਯੂਜੂਅਲ ਵੇਖਿਆ ਜਾਵੇ ਤੇ ਜਿੱਥੇ ਜਿੱਥੇ ਕਮਰਸ਼ੀਅਲ ਫਾਰਮਿੰਗ ਨਹੀਂ ਆਈ ਹੈ ਉਹ ਫਾਰਮਿੰਗ ਬਹੁਤ ਜ਼ਿਆਦਾ ਸਕੇਲ ਤੇ ਵੱਧ ਨਹੀਂ ਸਕੀ ਹੈ ਇਨ ਟਰਮਸ ਆਫ ਪ੍ਰੋਡਕਟੀਵਿਟੀ ਜਾਂ ਯੀਲਡ ਨਹੀਂ ਵਧੀ ਹੈ ਜਾਂ ਕੋਸਟ ਰਿਡਕਸ਼ਨ ਨਹੀਂ ਹੋਏ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇੱਕ ਸਾਈਜ਼ ਐਂਡ ਸਕੇਲ ਇਜ਼ ਇੰਪੋਰਟੈਂਟ ਬਟ ਦੈਟ ਡਜ਼ਨਟ ਮੀਨ ਕਿ ਸਮਾਲ ਫਾਰਮਰਸ ਹੈਵ ਟੂ ਗੋ ਆਊਟ ਆਫ ਦਾ ਵੈਲਿਊ ਚੇਨ ਸਮਾਲ ਫਾਰਮਰਸ ਦਾ ਵੀ ਰੋਲ ਹੈਗਾ ਦੇ ਕੈਨ ਐਗਰੀਗੇਟ ਲੈਂਡ ਵਿਦਆਊਟ ਲੀਵਿੰਗ ਆਊਟ ਦਾ ਓਨਰਸ਼ਿਪ ਆਫ ਲੈਂਡ ਐਂਡ ਦੇ ਕੈਨ ਡੂ ਇਟ ਔਨ ਅ ਮੋਰ ਕੋਆਪਰੇਟਿਵ ਔਰ ਅ ਕੰਸੋਲੀਡੇਟਿਡ ਬੇਸਿਸ ਬਿਕੋਜ਼ ਦੈਟ ਇਜ਼ ਵੈਨ ਤੁਸੀਂ ਇੱਕ ਸਕੇਲ ਬਣਾ ਸਕਦੇ ਹੋ ਔਰ ਪ੍ਰੋਡਕਟੀਵਿਟੀ ਡੈਫੀਨੇਟਲੀ ਇਜ਼ ਆਫ ਅ ਡਿਫਰੈਂਟ ਆਰਡਰ ਹੁਣ ਅਰਜਨਟੀਨਾ ਬ੍ਰਾਜ਼ੀਲ ਦੀ ਜੇ ਤੁਸੀਂ ਸੋਇਆਬੀਨ ਦੀ ਕੋਰਨ ਦੀ ਯੀਲਡ ਵੇਖੋ ਉੱਥੇ 3 ਟਨ ਪਰ ਹੈਕਟੇਅਰ ਹੋ ਰਿਹਾ ਇੰਡੀਆ ਦੀ ਯੀਲਡ ਜਿਹੜੀ ਹੈ 0.9 ਟਨ ਹੈ ਉੱਥੇ ਕਿਉਂ ਹੋ ਰਿਹਾ ਕਿਉਂਕਿ ਉੱਥੇ ਵੱਡੀਆਂ ਕਾਰਪੋਰੇਸ਼ਨ ਆਈਆਂ ਸੀਡਸ ਇਹੋ ਜਿਹੀਆਂ ਆਈਆਂ ਟੈਕਨੋਲੋਜੀਕਲ ਇੰਪਰੂਵਮੈਂਟ ਹੋਈ ਹੈ ਤੇ ਟੋਪ ਲੈਵਲ ਦੀ ਫਾਰਮਿੰਗ ਹੋ ਰਹੀ ਹੈ ਕਟਿੰਗ ਐਜ ਟੈਕਨੋਲੋਜੀ ਲੱਗ ਰਹੀ ਹੈ ਉੱਥੇ ਠੀਕ ਹੈ ਜੀ ਇੰਡੀਆ ਚ ਸੋਇਆਬੀਨ ਚ ਕੁਛ ਨਹੀਂ ਆਪਾਂ ਕਰ ਪਾ ਰਹੇ ਬਿਕੋਜ਼ ਸਾਈਜ਼ ਇਜ਼ ਸਮਾਲ ਇਟ ਇਜ਼ ਨਾਟ ਇੰਟਰਸਟਿੰਗ ਫਾਰ ਐਨੀਬਾਡੀ ਤੇ ਲੈਂਡ ਲਾਜ਼ ਵੀ ਸਾਡੇ ਇਹੋ ਜਿਹੇ ਹੈਗੇ ਕਿ ਕੰਸੋਲੀਡੇਟ ਕਰਨਾ ਜਾਂ ਕੰਟਰੈਕਟ ਫਾਰਮਿੰਗ ਕਰਨਾ ਇਟਸ ਨਾਟ ਵੈਰੀ ਈਜ਼ੀ ਹੁਣ ਦੇਰ ਆਰ ਚੇਂਜਿਸ ਵਿਚ ਆਰ ਹੈਪਨਿੰਗ ਰਾਜਸਥਾਨ ਗਵਰਨਮੈਂਟ ਨੇ ਜਿੱਦਾਂ ਹੁਣ ਕੀਤਾ ਕਿ ਕੰਪਨੀ ਜੇ ਆ ਕੇ ਗੱਲ ਕਰਨ ਉਹਨਾਂ ਨਾਲ ਟ੍ਰਾਂਸਪੇਰੈਂਟ ਸਿਸਟਮ ਨਾਲ ਸੋ ਦੇ ਵਿਲ ਬੀ ਸਟਰਕਚਰਸ ਐਂਡ ਲਾਜ਼ ਅਰਾਊਂਡ ਇਟ ਵਿਚ ਵਿਲ ਫੈਸਿਲੀਟੇਟ ਕਿ ਛੋਟੇ ਫਾਰਮਰਸ ਐਗਰੀਗੇਟ ਕਰ ਸਕਣ ਵਿਦਆਊਟ ਲੂਜ਼ਿੰਗ ਆਊਟ ਓਨਰਸ਼ਿਪ ਆਫ ਦੇਅਰ ਲੈਂਡ ਦੇ ਕੈਨ ਸਟਿਲ ਡੂ ਅਲਾਓ ਕੰਟਰੈਕਟ ਫਾਰਮਿੰਗ ਫਾਰ ਲਾਰਜਰ ਕੰਪਨੀਜ਼ ਐਂਡ ਸਟਿਲ ਬੀ ਇੰਗੇਜਡ ਐਜ਼ ਅ ਪਾਰਟ ਆਫ ਦਾ ਐਕਟੀਵਿਟੀ ਸੋ ਮੈਨੂੰ ਲੱਗਦਾ ਕਿ ਉਹ ਮਿਊਚੁਅਲੀ ਬੈਨੀਫਿਸ਼ੀਅਲ ਜਿਹੜੇ ਰਿਲੇਸ਼ਨਸ਼ਿਪ ਹੈ ਜਾਂ ਸਟਰਕਚਰਸ ਹੈ ਵੀ ਹੈਵ ਟੂ ਟੇਕ ਦਾ ਬੈਸਟ ਐਗਜ਼ਾਮਪਲ ਫਰੋਮ ਅਕਰੋਸ ਦਾ ਇੰਡਸਟਰੀ ਦੇਖੋ ਲੈਂਡ ਘੱਟਦਾ ਜਾਣਾ ਮਤਲਬ ਲੈਂਡ ਇਨ ਟਰਮਸ ਆਫ ਪਰ ਕੈਪੀਟਾ ਵਿਲ ਕੀਪ ਔਨ ਰਿਡਿਊਸਿੰਗ ਪਰ ਪਰਸਨ ਜਿੱਦਾਂ ਜਿੱਦਾਂ ਪਾਪੂਲੇਸ਼ਨ ਇੰਕਰੀਜ਼ ਹੁੰਦੀ ਜਾਏਗੀ ਰੁੱਖ ਘੱਟਦਾ ਜਾਏਗਾ ਤੇ ਇਸ ਕਰਕੇ ਉਸ ਲੈਂਡ ਦੀ ਪਰ ਕੈਪੀਟਾ ਆਊਟਪੁੱਟ ਵੀ ਵਧਾਉਣਾ ਇਕੁਅਲੀ ਇੰਪੋਰਟੈਂਟ ਹੈ
ਫਾਰਮਰਸ ਨੂੰ ਵਿੱਚ ਇੰਕਲੂਡ ਕਰਨਾ ਤੇ ਉਹਨਾਂ ਦਾ ਕੌਨਫੀਡੈਂਸ ਜਿੱਤਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹਨਾਂ ਨੂੰ ਲੱਗੇ ਕਿ ਉਹ ਗਰੋਥ ਦਾ ਗਰੋਥ ਇੰਜਨ ਦੇ ਵਿੱਚ ਇੱਕ ਹਿੱਸਾ ਹੈਗੇ ਨੇ ਕਿ ਬਲਕਿ ਉਹਨਾਂ ਦੇ ਕੋਸਟ ਤੇ ਗਰੋਥ ਨਹੀਂ ਹੋ ਰਹੀ ਜੀ ਸਿਮਰ ਤੁਸੀਂ ਆਪਣਾ ਸਮਾਂ ਕੱਢਿਆ ਸਾਡੇ ਨਾਲ ਗੱਲ ਕੀਤੀ ਤੇ ਇਹਦੇ ਲਈ ਬਹੁਤ ਬਹੁਤ ਧੰਨਵਾਦ
ਥੈਂਕ ਯੂ ਸੋ ਮਚ ਅੰਸ਼ੇਰ ਐਂਡ ਆਈ ਥਿੰਕ ਯੂ ਗਾਇਜ਼ ਆਰ ਡੂਇੰਗ ਅ ਪ੍ਰੀਟੀ ਗੁੱਡ ਜੌਬ ਆਫ ਕਨੈਕਟਿੰਗ ਦ ਡਾਇਸਪੋਰਾ ਵਿਦ ਦ ਇਸ਼ੂਜ਼ ਰਿਗਾਰਡਿੰਗ ਪੰਜਾਬ ਐਂਡ ਪੰਜਾਬੀਅਤ ਸੋ ਆਈ ਰੀਅਲੀ ਵਿਸ਼ ਯੂ ਵੈਲ ਐਂਡ ਕੰਟੀਨਿਊਡ ਸਕਸੈਸ ਇਨ ਯੋਰ ਪ੍ਰੋਗਰਾਮ
ਜੀ ਬਹੁਤ ਬਹੁਤ ਧੰਨਵਾਦ ਤੁਹਾਡਾ
SBS, 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 SB